ਰੂਤ ਅਧਿਆਏ 2 ਨੌਮੀ ਦੇ ਪਤੀ ਦਾ ਇਕ ਸਾਖ ਸੀ ਜੋ ਅਲੀਮਲਿਕ ਦੇ ਟੱਬਰ ਵਿਚ ਵੱਡਾ ਧਨੀ ਸੀ ਅਤੇ ਉਹਦਾ ਨਾਂ ਬੋਅਜ਼ ਸੀ। ਸੋ ਮੁਆਬਨ ਰੂਤ ਨੇ ਨੌਮੀ ਨੂੰ ਆਖਿਆ, ਮੈਨੂੰ ਪ੍ਰਵਾਨਗੀ ਦੇਵੇ ਤਾਂ ਮੈਂ ਪੈਲੀਆਂ ਵਿਚ ਜਾਵਾਂ ਅਤੇ ਜਿਹਦੀ ਨਿਗਾਹ ਵਿਚ ਮੈਂ ਕਿਰਪਾ ਪਾਵਾਂ ਉਹਦੇ ਮਗਰ ਸਿਲਾ ਚੁਗ ਲਵਾਂ। ਉਸ ਨੂੰ ਬੋਲੀ, ਜਾਂ ਮੇਰੀ ਧੀਏ। ਸੋ ਉਹ ਗਈ ਅਤੇ ਪੈਲੀਆਂ ਵਿਚ ਵੜ ਕੇ ਵਾਡੀਆਂ ਦੇ ਮਗਰ ਸਿਲਾ ਚੁਗਣ ਲੱਗੀ ਅਤੇ ਸੰਜੋਗ ਨਾਲ ਉਹ ਅਲੀ ਮਲਿਕ ਦੇ ਸਾਕ ਬੋਅਜ਼ ਦੀ ਪੈਲੀ ਵਿਚ ਜਾ ਵੜੀ। ਤਾਂ ਵੇਖੋ ਜੋ ਬੋਅਜ਼ ਬੈਤਲਮ ਤੋਂ ਆਇਆ ਅਤੇ ਵਾਡੀਆਂ ਨੂੰ ਆਖਿਆ, ਯਹੋਵਾ ਤੁਹਾਡੇ ਨਾਲ ਹੋਵੇ, ਅਤੇ ਉਨ੍ਹਾਂ ਨੇ ਉੱਤਰ ਦਿੱਤਾ, ਯਹੋਵਾ ਤੁਹਾਨੂੰ ਅਸੀਸ ਦੇਵੇ। ਫਿਰ ਬੋਅਜ਼ ਨੇ ਆਪਣੇ ਟੈਲੂਏ ਨੂੰ ਜੋ ਵਾਡੀਆਂ ਉੱਤੇ ਮੁਕਰਰ ਸੀ ਪੁੱਛਿਆ, ਭਾਈ ਇਹ ਕਿਹਦੀ ਛੋਕਰੀ ਹੈ? ਟੈਲੂਏ ਨੇ ਜੋ ਵਾਡੀਆਂ ਦੇ ਉੱਤੇ ਮੁਕਰਰ ਸੀ ਉੱਤਰ ਦੇ ਕੇ ਆਖਿਆ, ਇਹ ਮੁਆਬਨ ਛੋਕਰੀ ਹੈ ਜੋ ਨੌਮੀ ਦੇ ਨਾਲ ਮੁਆਬ ਤੋਂ ਮੁੜ ਆਈ ਹੈ। ਅਤੇ ਉਹ ਬੋਲੀ, ਮੈਨੂੰ ਵਾਡਿਆਂ ਦੇ ਪਿੱਛੇ ਭਰੀਆਂ ਦੇ ਵਿਚਕਾਰ ਸਿਲਾ ਚੁਗਣ ਅਤੇ ਇਕੱਠਾ ਕਰਨ ਦਿਓ। ਸੋ ਆਈ ਅਤੇ ਸਵੇਰ ਤੋਂ ਹੁਣ ਟੋੜੀ ਲੱਗੀ ਰਹੀ ਅਤੇ ਰਤਾ ਕੋ ਵਿਸਰਾਮ ਕਰਨ ਲਈ ਘਰ ਵਿਚ ਠਹਿਰੀ। ਤਾਂ ਬੋਅਜ਼ ਨੇ ਰੂਤ ਨੂੰ ਆਖਿਆ, ਹੇ ਮੇਰੀ ਧੀਏ, ਤੂੰ ਮੇਰੀ ਗੱਲ ਨਹੀਂ ਸੁਣਦੀ, ਤੂੰ ਹੋਰ ਕਿਸੇ ਪੈਲੀ ਵਿਚ ਸਿਲਾ ਚੁਗਣ ਨਾ ਜਾ ਅਤੇ ਇੱਥੋਂ ਨਾ ਨਿਕਲ, ਸਗੋਂ ਇਸੇ ਤਰ੍ਹਾਂ ਮੇਰੀਆਂ ਛੋਕਰੀਆਂ ਦੇ ਨਾਲ ਨਾਲ ਰਹੋ। ਇਸ ਪੈਲੀ ਵਿਚ ਜਿਹਨੂੰ ਉਹ ਵੜਦੇ ਹਨ ਧਿਆਨ ਰੱਖ ਅਤੇ ਉਨ੍ਹਾਂ ਦੇ ਮਗਰ ਮਗਰ ਤੁਰੀ ਜਾ। ਭਲਾ ਮੈਂ ਇਨ੍ਹਾਂ ਜਵਾਨਾਂ ਨੂੰ ਨਹੀਂ ਅੱਗ ਦਿੱਤੀ ਜੋ ਉਹ ਤੈਨੂੰ ਨਾ ਛੇੜਨ, ਅਤੇ ਜਾਂ ਤੈਨੂੰ ਤੇ ਲੱਗੇ ਤਾਂ ਘੜੇ ਵਿਚੋਂ ਜਾ ਕੇ ਪੀ ਜੋ ਮੇਰੇ ਜਵਾਨਾਂ ਨੇ ਭਰੇ ਹਨ। ਤਦ ਉਹਨੇ ਮੂੰਹ ਦੇ ਪਾਰ ਧਰਤੀ ਉੱਤੇ ਨਿਉਂ ਕੇ ਮੱਥਾ ਟੇਕਿਆ ਅਤੇ ਆਖਿਆ, ਮੈਂ ਕਿਉਂ ਤੇਰੀ ਨਿਗਾਹ ਵਿਚ ਕਿਰਪਾ ਪਾਈ ਜੋ ਤੈਂ ਮੇਰੇ ਵੱਲ ਧਿਆਨ ਕੀਤਾ? ਮੈਂ ਤਾਂ ਉਪਰੀ ਤੀਵੀ ਹਾਂ। ਤਦ ਬੋਅਜ਼ ਨੇ ਉੱਤਰ ਦੇ ਕੇ ਉਹਨੂੰ ਆਖਿਆ, ਮੈਨੂੰ ਉਸ ਸਾਰੀ ਗੱਲ ਦੀ ਖ਼ਬਰ ਹੈ ਜੋ ਤੈਂ ਆਪਣੇ ਪਤੀ ਦੇ ਮਰਨ ਦੇ ਮਗਰੋਂ ਆਪਣੀ ਸੱਸ ਦੇ ਨਾਲ ਕੀਤੀ ਅਤੇ ਕੀਕਰ ਤੈਂ ਆਪਣੇ ਪਿਓ ਅਤੇ ਆਪਣੀ ਮਾਂ ਅਤੇ ਆਪਣੀ ਜੰਮਣ ਭੂਮੀ ਨੂੰ ਛੱਡਿਆ ਅਤੇ ਇਨ੍ਹਾਂ ਲੋਕਾਂ ਵਿਚ ਆਈ ਜਿਨ੍ਹਾਂ ਨੂੰ ਤੂੰ ਅੱਗੇ ਨਹੀਂ ਜਾਣਦੀ ਸੀ। ਯਹੋਵਾ ਤੇਰੇ ਕੰਮ ਦਾ ਵੱਟਾ ਦੇਵੇ, ਸਗੋਂ ਯਹੋਵਾ ਇਸਰਾਇਲ ਦੇ ਪਰਮੇਸ਼ਰ ਵੱਲੋਂ ਜਿਹਦੇ ਖੰਭਾਂ ਹੇਠ ਪ੍ਰਤੀਤ ਕਰਕੇ ਤੂੰ ਆਈ ਹੈ, ਤੈਨੂੰ ਪੂਰਾ ਵੱਟਾ ਦਿੱਤਾ ਜਾਵੇ। ਤਦ ਉਹ ਬੋਲੀ, ਹੇ ਮੇਰੇ ਮਾਲਕ, ਤੁਹਾਡੀ ਦਇਆ ਦੀ ਨਿਗਾਹ ਮੇਰੇ ਉੱਤੇ ਹੋਵੇ, ਤੁਸਾਂ ਤਾਂ ਮੈਨੂੰ ਧੀਰਜ ਦਿੱਤੀ ਹੈ ਅਤੇ ਤੁਸਾਂ ਆਪਣੇ ਟੈਲਰ ਨਾਲ ਹਿੱਤ ਦੀਆਂ ਗੱਲਾਂ ਕੀਤੀਆਂ ਹਨ, ਭਾਵੇਂ ਮੈਂ ਤੇਰੀਆਂ ਟੈਲਰਾਂ ਵਿਚੋਂ ਇਕ ਵਰਗੀ ਵੀ ਨਹੀਂ। ਫੇਰ ਬੋਅਜ਼ ਨੇ ਉਹਨੂੰ ਆਖਿਆ, ਜੋ ਰੋਟੀ ਵੇਲੇ ਤੂੰ ਇੱਥੇ ਆ ਅਤੇ ਰੋਟੀ ਖਾ ਅਤੇ ਆਪਣੀ ਬੁਰਕੀ ਸਿਰਕੀ ਵਿਚ ਡਬੋ। ਤਾਂ ਉਹ ਵਾਢੀਆਂ ਦੇ ਕੋਲ ਬੈਠ ਗਈ ਅਤੇ ਉਸਨੇ ਭੁੰਨੇ ਹੋਏ ਦਾਣੇ ਉਹਦੇ ਅੱਗੇ ਤਰੇ, ਸੋ ਉਹਨੇ ਖਾਧੇ ਅਤੇ ਰੱਜ ਗਈ ਅਤੇ ਕੁਛ ਛੱਡ ਦਿੱਤੇ। ਜਾਂ ਉਹ ਸਿਲਾ ਚੁਗਣ ਉੱਠੀ ਤਾਂ ਬੋਅਜ਼ ਨੇ ਆਪਣੇ ਜਵਾਨਾਂ ਨੂੰ ਹੁਕਮ ਦਿੱਤਾ ਕਿ ਉਹ ਭਰੀਆਂ ਦੇ ਵਿਚ ਚੁਗਣ ਦੇਣ ਅਤੇ ਹਟਾਉਣ ਨਾ, ਅਤੇ ਰੁੱਗਾਂ ਵਿਚੋਂ ਜਾਣ ਬੁੱਝ ਕੇ ਵੀ ਉਹਦੇ ਲਈ ਕੁਝ ਡਿੱਗ ਜਾਓ ਅਤੇ ਛੱਡੀ ਜਾਓ ਜੋ ਉਹ ਚੁਗੇ ਅਤੇ ਉਹਨੂੰ ਕੋਈ ਝਿੜਕੇ ਨਾ। ਸੋ ਉਹ ਸੰਧਿਆ ਤੋੜੀ ਪੈਲੀ ਵਿਚ ਚੁਗਦੀ ਰਹੀ ਅਤੇ ਜੋ ਕੁਝ ਉਹਨੇ ਚੁਗਿਆ ਸੀ ਉਸਨੂੰ ਕੁੱਟਿਆ ਅਤੇ ਉਹ ਬੱਤੂ ਕੇ ਸਿਰ ਜੌਂ ਹੋਏ। ਸੋ ਉਹਨਾਂ ਨੂੰ ਚੁੱਕ ਕੇ ਉਹ ਸ਼ਹਿਰ ਵਿਚ ਗਈ ਅਤੇ ਜੋ ਕੁਝ ਉਹਨੇ ਚੁਗਿਆ ਸੀ ਉਹਦੀ ਸੱਸ ਨੇ ਡਿੱਠਾ ਅਤੇ ਉਹਨੇ ਉਹ ਵੀ ਜੋ ਰੱਜ ਕੇ ਛੱਡਿਆ ਸੀ ਸੋ ਆਪਣੀ ਸੱਸ ਨੂੰ ਦਿੱਤਾ। ਫੇਰ ਉਹਦੀ ਸੱਸ ਨੇ ਉਹਨੂੰ ਪੁੱਛਿਆ, ਤੈਂ ਅੱਜ ਕਿੱਥੇ ਸਿਲਾ ਚੁਗਿਆ ਅਤੇ ਕਿੱਥੇ ਕੰਮ ਧੰਦਾ ਕੀਤਾ? ਧੰਨ ਹੈ ਉਹ ਜਿਹਨੇ ਤੇਰੀ ਖ਼ਬਰ ਲਈ ਹੈ। ਤਾਂ ਉਹਨੇ ਆਪਣੀ ਸੱਸ ਨੂੰ ਜਿਹਦੇ ਕੋਲ ਕੰਮ ਧੰਦਾ ਕੀਤਾ ਸੀ ਦੱਸ ਕੇ ਆਖਿਆ, ਉਸ ਮਨੁੱਖ ਦਾ ਨਾਂ ਬੋਅਜ਼ ਹੈ ਜਿਹਦੇ ਕੋਲ ਮੈਂ ਅੱਜ ਕੰਮ ਧੰਦਾ ਕਰਦੀ ਰਹੀ। ਤਾਂ ਨੌਮੀ ਨੇ ਆਪਣੀ ਨੂੰਹ ਨੂੰ ਆਖਿਆ, ਉਹ ਯਹੋਵਾ ਵੱਲੋਂ ਮੁਬਾਰਕ ਹੋਵੇ ਜਿਸ ਨੇ ਜਿਉਂਦੇ ਅਤੇ ਮੋਇਆਂ ਨੂੰ ਆਪਣੀ ਕਿਰਪਾ ਖੂਨੋਂ ਖਾਲੀ ਨਹੀਂ ਰੱਖਿਆ। ਅਤੇ ਨੌਮੀ ਨੇ ਉਹਨੂੰ ਆਖਿਆ, ਇਹ ਮਨੁੱਖ ਸਾਡਾ ਨੇੜਦਾਰ ਹੈ ਅਰਥਾਤ ਛਡਾਉਣ ਵਾਲਿਆਂ ਵਿਚੋਂ ਹੈ। ਮੁਆਬਣ ਰੂਥ ਬੋਲੀ, ਉਹਨੇ ਮੈਨੂੰ ਇਹ ਵੀ ਆਖਿਆ ਵੀ ਜਦ ਤੋੜੀ ਮੇਰੀਆਂ ਵਾਢੀਆਂ ਨਾ ਹੋ ਚੁੱਕਣ ਤੂੰ ਮੇਰਿਆਂ ਜੌਣਾਂ ਦੇ ਨਾਲ ਨਾਲ ਰਿਹਾ ਕਰ। ਨੌਮੀ ਨੇ ਆਪਣੀ ਨੂੰਹ ਰੂਥ ਨੂੰ ਆਖਿਆ, ਹੇ ਮੇਰੀ ਧੀਏ, ਚੰਗੀ ਗੱਲ ਹੈ ਜੋ ਤੂੰ ਉਹਦੀਆਂ ਛੋਕਰੀਆਂ ਨਾਲ ਜਾਇਆ ਕਰੇ ਅਤੇ ਉਹ ਤੈਨੂੰ ਕਿਸੇ ਹੋਰ ਪੈਲੀ ਵਿਚ ਨਾ ਲੱਭਣ। ਸੋ ਜਦ ਤੋੜੀ ਜਵਾਂ ਦੀ ਅਤੇ ਕਣਕ ਦੀ ਵਾਢੀ ਹੁੰਦੀ ਰਹੀ ਉਹ ਬਾਜ ਦੀਆਂ ਛੋਕਰੀ ਨਾਲ ਜਾਂਦੀ ਰਹੀ ਅਤੇ ਆਪਣੀ ਸੱਸ ਦੇ ਕੋਲ ਵਸੀ ਰਹੀ।